ਨਾਲ ਕਾਂ ਨਾਲ ਤੇ ਕੋਈ ਦੁਸ਼ਮਣੀ ਨਹੀਂ। ਇਹ ਕਈ ਚੀਜ਼ਾਂ ਤੁਸੀਂ ਸੋਚਦੇ ਨਹੀਂ, ਵਿਚਾਰਦੇ ਨਹੀਂ। ਹੁਣ ਦਸਵੇਂ ਪਾਤਸ਼ਾਹ ਤੁਰੇ ਜਾਂਦੇ ਸ੍ਰੀ ਅਨੰਦਪੁਰ ਸਾਹਿਬ ਮਹਿਲਾਂ ਵੱਲ ਨੂੰ, ਕਿੰਨੇ ਸਿੰਘ ਨਾਲ ਪਿੱਛੇ ਪਿੱਛੇ, ਕੁੱਤਾ ਇੱਕ ਸਾਈਡ 'ਤੇ ਸੁੱਤਾ। ਇਹ ਵੀ ਸਾਖੀ ਆਉਂਦੀ ਸੂਰਜ ਪ੍ਰਕਾਸ਼ 'ਚ। ਕਈਆਂ ਨੂੰ ਆਦਤ ਹੁੰਦੀ ਵੀ ਹੱਥ 'ਚ ਜੇ ਸੋਟੀ ਫੜੀ ਹੈ ਤਾਂ ਐਵੇਂ ਮਾਰ ਹੀ ਦੇਣੀ ਕਿਸੇ ਨਾ ਕਿਸੇ ਨੂੰ, ਕੁੱਤੇ ਨੂੰ ਮਾਰ ਦੇਣੀ, ਜਾਨਵਰ ਨੂੰ ਮਾਰ ਦੇਣੀ। ਜਿਹਦੇ ਹੱਥ 'ਚ ਜੋ ਹੁੰਦਾ ਉਹਦਾ ਜੀ ਕਰਦਾ। ਆ ਜੇ ਕਿਸੇ ਕੋਲ ਬੰਦੂਕ ਲਈ ਹੋਈ ਆ, ਹੋਰ ਕੁਛ, ਉਹ ਕੀ ਕਰਦੇ ਆ, ਵਿਆਹਾਂ 'ਚ ਚਲਾਈ ਜਾਣਗੇ ਉੱਦਾਂ ਹੀ ਵੀ ਚਲ ਸ਼ੌਂਕ ਤਾਂ ਪੂਰਾ ਕਰਨੀ, ਦਰਖਤ 'ਚ ਹੀ ਮਾਰ ਦੇਣਗੇ ਗੋਲੀ। ਉਹ ਸਿੰਘ ਨੇ ਸੋਟੀ ਕੁੱਤੇ ਦੇ ਮਾਰ, ਕੁੱਤਾ ਚੌਂ ਚੌਂ ਕਰਨ ਲੱਗਿਆ ਅਤੇ ਦਸਵੇਂ ਪਾਤਸ਼ਾਹ ਰੋਕ ਕੇ ਪਿੱਛੇ ਨੂੰ ਮੁੜੇ, ਕੌਣ ਹੈ, ਕਿਹਨੇ ਸੋਟੀ ਮਾਰੀ? ਮਹਾਰਾਜ ਦੀ ਆਵਾਜ਼ ਵੀ ਬਹੁਤ ਭਾਰੀ ਨਿੱਗਰ ਸੀ, ਵੈਸੇ ਹੀ ਬੰਦਾ ਡਰ ਜਾਂਦਾ ਸੁਣ ਕੇ। ਮੈਂ ਕਿਹਨੇ ਮਾਰੀ ਬਈ? ਉਹ ਡਰ ਗਿਆ। ਮਹਾਰਾਜ ਕਹਿੰਦੇ ਦੇਖ, ਬੁੱਲੇ ਸ਼ਾਹ ਨੇ ਲਿਖਿਆ, ਸਾਰੀ ਰਾਤੀ ਪਹਿਰਾ ਦੇਵਣ, ਤੜਕੇ ਰੂੜੀ 'ਤੇ ਸੁੱਤੇ ਤੈਥੋਂ ਕੁੱਤੇ ਉੱਤੇ। ਸਾਰੀ ਰਾਤ ਉਹ ਪਹਿਰਾ ਦੇ ਕੇ ਦਰਵੇਸ਼ ਸੁੱਤਾ ਹੈ, ਤੈਨੂੰ ਕੁਛ ਕਿਹਾ, ਭੌਂਕਿਆ, ਵੱਢਿਆ ਨਹੀਂ ਮਹਾਰਾਜ? ਭਾਈ ਨੰਦ ਲਾਲ ਜੀ ਨੂੰ ਉਸੇ ਵਕਤ ਕਿਹਾ, ਇਹ ਰਹਿਤਨਾਮੇ ਵਿੱਚ ਲਿਖ ਦਿਓ, ਬਿਨਾਂ ਕਾਰਨ ਜਾਨਵਰ ਨੂੰ ਦੁੱਖ ਦੇਵੇ ਸੋ ਤਨਖਾਹੀਆ। ਇਹ ਚੀਜ਼ਾਂ ਨੋਟ ਕਰਨ ਵਾਲੀਆਂ ਬਾਣੀ ਅੰਦਰ ਜੀ ਦਇਆ ਪ੍ਰਵਾਨ ਕਹੀ ਹੈ। ਰਹਿਬਾ ਨਾਮੇ ਲੜਕੀ ਸਾਖੀ ਸਭ ਨੇ ਸੁਣੀ ਹੋਈ ਹੈ, ਇਹ ਠੀਕ ਆ। ਇਹ ਨਹੀਂ ਕਿ ਕਈ ਕਹਿਣਗੇ ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਜੋ ਕਰੇ ਨਿਤ ਜੰਗ, ਦੋ ਗੱਲਾਂ ਤਾਂ ਨਹੀਂ ਹੈਗੀਆਂ। ਥੱਲਿਓਂ ਸ਼ੁਰੂ, ਇੱਕ ਹੈ ਸੰਤ, ਇੱਕ ਸਿਪਾਹੀ ਹੈ। ਸਿਪਾਹੀ ਉਹ ਖਾਲਸਾ ਜੰਗ ਵਿੱਚ ਹੈ ਅਤੇ ਆਮ ਦਿਨਾਂ ਵਿੱਚ ਉਹ ਸੰਤ ਹੈ, ਬਹੁਤ ਸ਼ਾਂਤਮਈ ਚਿੱਤ, ਜੀ ਦਇਆ ਪ੍ਰਵਾਨ ਹੋਣੀ ਚਾਹੀਦੀ। ਤੁਹਾਡੇ ਮਨਾਂ ਦੇ ਅੰਦਰ ਦਇਆ ਹੋਣੀ ਚਾਹੀਦੀ ਹੈ। ਬਹੁਤ ਸਾਰੇ ਲੋਕ ਜਾਨਵਰਾਂ 'ਤੇ ਅੱਤਿਆਚਾਰ ਕਰਦੇ ਨੇ। ਉਹ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਗਿਆਨੀ ਵਾਲੀ ਗੱਲ ਨਹੀਂ ਸੁਣਾਉਂਦਾ, ਗਿਆਨੀ ਨੇ ਤਾਂ ਦੀ ਹਵਾ 'ਚ ਬਹੁਤ ਤਕੜੀ ਚੀਜ਼ ਸੁਣਾ ਜਾਣੀ ਹੈ, ਤੁਹਾਡੇ ਵੀ ਸਿਰਾਂ ਤੋਂ ਲੰਘ ਜਾਣੀ ਹੈ। ਤੁਸੀਂ ਉੱਦਾਂ ਕਹੋਗੇ ਬੜਾ ਵਿਦਵਾਨ ਹੈ। ਮੈਂ ਇਹ ਕਹਿਣਾ, ਵਿਦਵਾਨ ਨਾ ਬਣੋ, ਗਿਆਨਵਾਨ ਬਣੋ, ਸਿਮਰਨ ਕਰੋ। ਗਿਆਨ ਦੋ ਤਰ੍ਹਾਂ ਦਾ, ਇੱਕ ਬਾਹਰਲਾ, ਇੱਕ ਅੰਦਰਲਾ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ 5 ਕਲਾਸਾਂ ਪੜ੍ਹੇ ਸੀ ਬਸ। ਮਹਾਂਪੁਰਸ਼ਾਂ ਨੂੰ ਪੁੱਛਿਆ ਮੈਂ ਕਿਹਾ ਪਹਿਲੀ ਵਾਰ ਆਪ ਜੀ ਨੇ ਜ਼ਿੰਦਗੀ 'ਚ ਕਦੋਂ ਕਥਾ ਕੀਤੀ? ਚਲੋ ਸ਼ੌਂਕ ਹੁੰਦਾ ਪੁੱਛਣ ਦਾ। ਕਹਿੰਦੇ ਧੀਰੇ ਪੱਤਰੇ ਪਿੰਡ ਸੀ ਮਹਾਂਪੁਰਖ। ਕਹਿੰਦੇ ਜਰਨੈਲ ਸਿੰਘ, ਅੱਜ ਮੈਂ ਕਿਤੇ ਕੰਮ ਜਾਣਾ। ਸੰਤ ਕਰਤਾਰ ਸਿੰਘ ਜੀ ਕਹਿਣ ਲੱਗੇ, ਅੱਜ ਤੂੰ ਕਥਾ ਕਰੀ। ਸੰਤ ਕਹਿੰਦੇ ਵੀ ਮੈਂ ਸੁਣ ਕੇ ਮੇਰਾ ਸਾਹ ਤਾਂ ਨਾ ਤਾਂ ਠਾ, ਮੈਂ ਤਾਂ ਮਹਾਰਾਜ ਕਦੇ ਕਥਾ ਹੀ ਨਹੀਂ ਕੀਤੀ, ਮੈਂ ਤਾਂ ਹਲ ਵਾਹੁਣ ਵਾਲਾ ਜੱਟ ਪਿੰਡ ਦਾ, ਮੈਂ ਤਾਂ ਪਾਠ ਕਰ ਲੈਂਦਾ। ਕਹਿੰਦੇ ਨਹੀਂ ਤੂੰ ਕਰਨੀ ਹੈ, ਮੈਨੂੰ ਆਉਂਦੀ ਨਹੀਂ ਮਹਾਰਾਜ, ਕਥਾ ਨਹੀਂ ਆਉਂਦੀ। ਕਹਿੰਦੇ ਤਾਬਿਆ ਬਹਿ ਜੀ, ਆਪੇ ਆਜੂਗੀ। ਇਹ ਜਿਹੜੇ ਮਹਾਂਪੁਰਖ ਹੁੰਦੇ ਨਾ, ਬਾਬਾ ਠਾਕਰ ਸਿੰਘ ਜੀ, ਉਹ ਚੰਗੇ ਉਰਿਆ ਕੀ ਕਰਦਾ, ਕੀਰਤਨ। ਚੱਲ ਤੂੰ ਕੀਰਤਨ ਸਿੱਖਣ ਲੱਗ ਜਾ, ਭਚੰਗੀ ਐਂ ਫੜ ਲੈ, ਕਥਾ ਕਰ, ਮੈਨੂੰ ਆਉਂਦੀ ਨਹੀਂ, ਉੱਥੇ ਬਹਿ ਜਾ, ਤੈਨੂੰ ਆਜੂਗੀ। ਫੜ ਕੇ ਹੀ ਬਿਠਾ ਦਿੰਦੇ ਸੀ, ਕਥਾ ਆ ਜਾਂਦੀ, ਫੜ ਕੇ ਬਿਠਾ ਦਿੰਦੇ, ਕੀਰਤਨ ਆ ਜਾਂਦਾ। ਹੁਣ ਵੀ ਕਈ ਰਾਗੀ, ਕਈ ਕਥਾ ਵਾਚਕ ਉਹਨਾਂ ਦੇ ਬਚਨਾਂ ਨਾਲ ਹੀ ਕਥਾ ਵਾਚਕ ਬਣੇ ਆ। ਸੋ ਇਸ ਕਰਕੇ ਮਹਾਂਪੁਰਖ ਕਹਿੰਦੇ ਵੀ, ਮੈਂ ਕਿਹਾ ਪਹਿਲਾਂ ਤੁਹਾਡੀ ਜ਼ਿੰਦਗੀ 'ਚ ਕਿਹੜੇ ਸ਼ਬਦ ਦੀ ਕਥਾ ਕੀਤੀ? ਕਹਿੰਦੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਇਹ ਕਥਾ ਕੀਤੀ ਸੀ। ਮੈਂ ਕਿਹਾ ਤਾਂ ਬੜੀ ਮਹਿੰਗੀ ਆ। ਕਹਿੰਦੇ ਮੈਂ ਵੈਸੇ ਯਾਦ ਕਰਕੇ ਲੈ ਗਈ। ਕਹਿੰਦੇ ਮੈਂ ਸੁਣਾਈ, ਕਹਿੰਦੇ ਮੈਂ 2 ਘੰਟੇ ਕਥਾ ਕੀਤੀ, ਪਰ ਮੇਰਾ ਚੋਲਾ ਗਰਮੀ ਨਾਲ ਭਿੱਜ ਗਿਆ, ਕੱਪੜੇ ਭਿੱਜ ਗਏ, ਇੰਨੀ ਗਰਮੀ ਆਈ ਮੈਨੂੰ ਕਥਾ ਸੁਣਾਉਂਦੇ ਨੂੰ, ਮੈਂ ਡਰ ਗਿਆ ਬਹੁਤ ਵੀ ਪਤਾ ਨਹੀਂ ਠੀਕ ਹੈ ਗਲਤ। ਇਹ ਇੱਕ 2 ਤਰ੍ਹਾਂ ਦੀ ਕਥਾ ਹੈ, 2 ਤਰ੍ਹਾਂ ਦੀ ਹਰ ਚੀਜ਼ ਹੁੰਦੀ ਹੈ। ਇੱਕ ਕੋਈ ਮਹਾਂਪੁਰਸ਼ਾਂ ਕੋਲ ਸੇਵਕ ਰਹਿੰਦਾ ਸੀ, ਸੰਤ ਕਹਿੰਦੇ ਉਹ ਜਾ ਕਾਂਸ਼ੀ ਜਾ ਕੇ ਕਥਾ ਸਿੱਖ ਕੇ ਆ। ਉਹਨੇ 12 ਸਾਲ ਕਾਂਸ਼ੀ ਕਥਾ ਸਿੱਖੀ। ਇੱਕ ਨੂੰ ਕਹਿੰਦੇ ਤੂੰ ਬਸ ਝੋਕਾ ਲਾਉਣਾ ਲੋਹ 'ਤੇ, ਅੱਗ ਡਾਹੀ ਜਾ, ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਚੱਲ। ਉਹਨੇ 12 ਸਾਲ ਝੋਕਾ ਡਾਇਆ, ਉਹ 12 ਸਾਲ ਕਾਂਸ਼ੀ ਪੜ੍ਹ ਕੇ ਆਇਆ। ਸੰਤਾਂ ਨੇ ਕਿਹਾ ਵੀ ਕੱਲ ਨੂੰ ਸੰਗਤ ਇਕੱਠੀ ਕਰਨੀ ਆ, ਆਪਾਂ ਇਹ ਸਿੰਘ ਆਪਣਾ ਕਾਂਸ਼ੀ ਤੋਂ ਪੜ ਕੇ ਆਏ, ਕਥਾ ਕਰੂੰਗਾ। ਉਹਨੂੰ ਕਥਾ ਕਰਨ ਲਾ ਤਾ। ਸੰਗਤ ਬਹੁਤ ਬੈਠੀ ਸੀ, ਬੜੇ ਆਸ਼ਾ ਕਰ ਉੱਠੇ ਸਾਰੇ। ਵਾਹ 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 ਵਾਹ, ਕਿੰਨਾ ਗਿਆਨ ਹੈ, ਦੁਨੀਆ ਦੰਗ ਰਹਿ ਗਈ। ਕਹਿੰਦੇ ਕਥਾ ਕੱਲ੍ਹ ਨੂੰ ਵੀ ਹੋਊਗੀ, ਕੱਲ੍ਹ ਨੂੰ ਵੀ ਸੰਗਤ ਨੇ ਆਉਣਾ। ਸੰਗਤ ਆਗਿਆਕਾਰੀ ਸੀ, ਲੱਖ ਦੇ ਕਰੀਬ ਬੰਦਾ ਇਕੱਠਾ ਕਰ ਲਿਆ ਉਹਨਾਂ ਨੇ। ਜਿੱਥੇ ਉਹ ਝੋਕਾ ਡਾਉਂਦਾ ਸੀ ਉਹਦੇ ਕੋਲ ਗਏ, ਇਸ਼ਨਾਨ ਕਰ ਲਿਆ। ਕਹਿੰਦੇ ਮਹਾਰਾਜ ਮੈਂ ਸ਼ਾਮ ਨੂੰ ਕਰੂੰਗਾ, ਹੁਣ ਝੋਕਾ ਲਾਉਣਾ ਨਹੀਂ, ਤੂੰ ਇਸ਼ਨਾਨ ਕਰ, ਆ ਫੜ ਕੱਪੜੇ ਪਾ ਲਾ, ਪਾ ਲਏ। ਕਹਿੰਦੇ ਚੱਲ ਸਟੇਜ 'ਤੇ ਬਹਿ ਕੇ ਕਥਾ ਕਰ। ਕਹਿੰਦੇ ਮਹਾਰਾਜ ਮੈਂ ਕਥਾ ਵਾ ਕਿਤੇ, ਮੈਂ ਘਾਹ ਛੇਟੀਆਂ ਡਾਉਣ ਵਾਲਾ ਬੰਦਾ, ਝੋਕਾ ਲਾਉਣ ਵਾਲਾ ਮੈਂ। ਕਹਿੰਦੇ ਬੈਠ ਜਾ, ਸ਼ੁਰੂ ਕਰ। ਵਚਨ ਮੰਨਿਆ, ਕਥਾ ਸ਼ੁਰੂ ਕੀਤੀ, 4 ਘੰਟੇ ਕਥਾ ਕੀਤੀ ਝੋਕਾ ਲਾਉਣ ਵਾਲੇ ਨੇ। ਕਿਉਂ? ਸੇਵਾ ਦੇ ਵਿੱਚੋਂ ਹੀ ਸਭ ਕੁਛ ਮਿਲ ਗਿਆ ਉਹਨੂੰ। ਬਾਬਾ ਠਾਕ ਸਿੰਘ ਜੀ ਜਦੋਂ ਪਟਿਆਲੇ ਗਏ ਨਾ ਇੱਕ ਵਾਰ, ਪਹਿਲੀ ਵਾਰ ਅਸੀਂ, ਮੈਂ ਕਥਾ ਉੱਥੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਰਦਾ ਸੀ। ਸੱਚ ਜਾਣੋ ਮੈਂ ਬਾਬਾ ਜੀ ਤੋਂ ਬਹੁਤ ਡਰਦਾ ਸੀ। ਮੈਂ ਉਹਨਾਂ ਸਾਹਮਣੇ ਕਦੇ ਨਹੀਂ ਉੱਚੀ ਬੋਲਿਆ ਸੀ ਵੀ ਕੋਈ ਗਲਤੀ ਨਾ ਹੋ ਜਾਵੇ, ਕਿਤੇ ਐਂ ਨਾ ਹੋ ਜਾਵੇ, ਪਾਠ ਨਾ ਗਲਤ ਹੋ ਜਾਵੇ। ਹੁਣ ਕਥਾ ਹੁੰਦੀ ਤਾਂ ਬਾਬਾ ਜੀ ਆ ਗਏ ਅੰਦਰ, ਉੱਥੇ ਮੈਂ ਕੀ ਕਰਦਾ। ਚਲੋ ਖੈਰ, ਕਥਾ ਕਰ ਰਿਹਾ ਸੀ ਅਤੇ ਬਾਬਾ ਜੀ ਬਾਹਰ ਨਿਕਲ ਕੇ ਕਹਿੰਦੇ, ਇਹ ਤੂੰ ਕਥਾ ਕਰ ਸਿੱਖ ਲਈ, ਤੂੰ ਤਾਂ ਮਾਲਾ ਫੜੀ ਫਿਰਦਾ ਹੁੰਦਾ ਸੀ। ਮੈਂ ਵੀ ਹਾਸੇ ਹਾਸੇ 'ਚ ਕਿਹਾ, ਬਾਬਾ ਜੀ ਮਾਲਾ 'ਚੋਂ ਹੀ ਨਿਕਲੀ ਹੈ ਇਹ। ਕਹਿੰਦੇ ਹਾਂ ਹਾਂ, ਠੀਕ ਹੈ ਠੀਕ ਹੈ ਠੀਕ। ਇਸ ਕਰਕੇ ਸਾਧ ਸੰਗਤ, ਜਿਹੜੀ ਚੀਜ਼ ਸੇਵਾ 'ਚੋਂ ਨਿਕਲਣੀ ਹੈ, ਜਿਹੜੀ ਬੰਦਗੀ 'ਚੋਂ ਨਿਕਲਣੀ ਹੈ, ਉਹ ਇਉਂ ਨਿਕਲਣੀ ਜਿਵੇਂ ਜਲੇਬੀ ਚਾਹਣੀ ਵਿੱਚੋਂ ਡਬੋ ਕੇ ਕੱਢ ਲਈਏ, ਬੜੀ ਸਵਾਦ ਲੱਗਦੀ ਨਾ ਜਲੇਬੀ। ਅਤੇ ਜਿਹੜੀ ਚੀਜ਼ ਇੱਕ ਗਿਆਨਵਾਨ ਕੋਲ ਵੀ ਹੁੰਦੀ ਹੈ, ਪਰ ਉਹ ਗੱਲ ਬਣਦੀ ਨਹੀਂ ਹੈ, ਬਖਸ਼ਿਸ਼ ਤੋਂ ਬਿਨਾਂ ਰਸ ਨਹੀਂ ਆਉਂਦਾ। ਇਸ ਕਰਕੇ ਆ ਕਿ ਜਿਸ ਉੱਤੇ ਬਖਸ਼ਿਸ਼ ਹੈ ਨਾ, ਜਿਨ੍ਹਾਂ ਜਿਨ੍ਹਾਂ 'ਤੇ ਬਖਸ਼ਿਸ਼ ਹੈ, ਉਹ ਖੁਦ ਜੁੜੇ ਹੋਏ, ਚਾਹੇ ਕੀਰਤਨ ਕਰਨ, ਕਥਾ ਕਰਨ, ਇਹ ਤਾਂ ਚਲੋ ਛੱਡੋ, ਸਿਰਫ ਇਕੱਲਾ ਪਾਠ ਹੀ ਰੌਲ ਲਾ ਕੇ ਸਾਰੇ ਪਿੰਡ ਨੂੰ ਮੰਤਰ ਮੁਗਧ ਕਰ ਸਕਦਾ ਉਹ ਜਿਹਦੇ ਉੱਤੇ ਕਿਰਪਾ, ਉਹਦੇ ਪਾਠ ਵਿੱਚ ਹੀ ਇੰਨੀ ਕਸ਼ਿਸ਼ ਹੋਊਗੀ। ਤੁਸੀਂ ਇਹ ਦੇਖ ਲਓ ਵੀ ਜੇ ਤੁਸੀਂ ਇਕੱਲੀ ਚੀਜ਼ ਦੇਖਣੀ ਹੈ, ਕੁਛ ਵੀ ਨਹੀਂ ਲੋੜ ਕਰਨ ਦੀ, ਤਾਂ ਇਹ ਜਿਹੜੀ ਚੀਜ਼ ਤੁਹਾਨੂੰ ਸੀ ਧਿਆਨ ਲਾਉਣ ਵਾਲੀ ਗੱਲ, ਮੈਂ ਧਿਆਨ 'ਤੇ ਆਵਾਂ ਫਿਰ, ਅਰਥਾਂ ਦੇ ਵਿੱਚ ਧਿਆਨ ਦਿਓ। ਓਅੰਕਾਰ ਇੱਕ ਹੈ, ਅਦਵੈਤ ਸਰੂਪ ਹੈ, ਉਹਦਾ ਨਾਮ ਸੱਚਾ ਹੈ, ਕਰਤਾ ਪੁਰਖ ਉਹ ਕਰਤਾ ਹੈ, ਸਾਰੀ ਸ੍ਰਿਸ਼ਟੀ ਦਾ ਪੁਰਖ ਪੂਰਨ ਹੈ। ਕਿਉਂ? ਹੁਣ ਧਿਆਨ ਕਿੱਥੇ ਲੱਗ ਗਿਆ? ਅਰਥਾਂ ਵਿੱਚ। ਧੁਨ ਮੈਂ ਧਿਆਨ, ਧਿਆਨ ਮੈਂ ਜਾਂਦੇ ਹਾਂ, ਨਿਰਭਉ ਅੰਦਰੋਂ ਸੋਚੋ, ਭੈ ਤੋਂ ਰਹਿਤ ਹੈ, ਮੂੰਹ ਬੋਲਦਾ ਨਿਰਵੈਰ, ਅੰਦਰ ਥੋੜ੍ਹੇ ਅਰਥ ਆ ਜਾਣਾ ਚਾਹੀਦਾ, ਵੈਰ ਤੋਂ ਰਹਿਤ ਹੈ, ਅਕਾਲ ਮੂਰਤ ਕਾਲ ਤੋਂ ਰਹਿਤ ਹੈ, ਅਜੂਨੀ ਅੰਦਰ ਆਇਆ ਜੂਨਾ ਤੋਂ ਰਹਿਤ ਹੈ, ਸਹਿ ਭੰਗ ਸੁਤੇ ਪ੍ਰਕਾਸ਼ ਹੈ, ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਜਾਪ ਜੋ ਜਪਣੇ ਯੋਗ ਹੈ, ਆਦਿ ਸੱਚ ਆਦਿ ਕਾਲ ਤੋਂ ਜੋ ਸੱਚ ਸਰੂਪ ਹੈ, ਜੁਗਾਦ ਸੱਚ ਯੁੱਗਾਂ ਦੇ ਸ਼ੁਰੂ ਵਿੱਚ ਵੀ ਉਹ ਸੱਚ ਸੀ, ਹੈ ਵੀ ਸੱਚ ਹੁਣ ਵੀ ਸੱਚ ਹੈ, ਸੱਚ ਸਰੂਪ ਹੈ, ਨਾਨਕ ਹੋਸੀ ਵੀ ਸੱਚ। ਮੂੰਹ ਨੇ ਇਹ ਕਹਿਣਾ, ਅੰਦਰੋਂ ਅਰਥ ਉਹ ਆਉਣਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਸਰੂਪ ਹੀ ਹੋਵੇਗਾ। ਫਿਰ ਕਹੋ ਵਾਹਿਗੁਰੂ। ਕੌਣ ਹੈ? ਵਾਹਿਗੁਰੂ। ਇਹ ਵਾਹਿਗੁਰੂ ਦਾ ਸਰੂਪ ਕਥਨ ਕੀਤਾ, ਇੱਕ ਸਰੂਪ ਹੁੰਦਾ, ਇੱਕ ਨਾਮ ਹੁੰਦਾ। ਇਹ ਹੁਣ ਆਪਾਂ ਦੇਖੋ, ਮਹਾਰਾਜ ਨੇ ਆਪਾਂ ਨੂੰ ਬਚਨ ਕੀਤਾ, ਖਾਲਸਾ ਮੇਰੋ ਰੂਪ ਹੈ ਖਾਸ। ਆਪਾਂ ਉਹ ਕਹਿੰਦੇ ਮੈਂ ਆਪਣਾ ਰੂਪ ਖਾਲਸੇ ਨੂੰ ਦਿੱਤਾ, ਪਰ ਆਪਾਂ ਕਹਿੰਦੇ ਹਾਂ ਸਤਿਗੁਰੂ ਗ੍ਰੰਥ ਸਾਹਿਬ ਦਾ ਸਰੂਪ ਪ੍ਰਕਾਸ਼ਮਾਨ ਹੈ। ਸਰੂਪ ਇੱਕ ਰੂਪ ਆ ਗਿਆ। ਇਹ ਦੋ ਚੀਜ਼ਾਂ ਨੋਟ ਕਰਨ ਵਾਲੀਆਂ, ਰੂਪ ਅਤੇ ਸਰੂਪ ਵੱਲ ਧਿਆਨ ਦਿਓ। ਜਿਹੜਾ ਤੁਹਾਡਾ ਬਾਹਰਲਾ ਹੈ ਇਹ ਰੂਪ ਹੈ, ਧਿਆਨ ਦਿਓ। ਜਿਹੜਾ ਤੁਹਾਡਾ ਬਾਹਰਲਾ ਹੈ ਇਹ ਰੂਪ ਹੈ, ਇਹ ਰੂਪ ਜਾਤ ਜੋਬਨ ਇਹ ਸਭ ਚੀਜ਼ਾਂ ਕੀ ਦੱਸੀਆਂ? ਠੱਗ, ਕਿਉਂਕਿ ਰੂਪ ਨੇ ਬਿਨਸ ਜਾਣਾ। ਕੋਈ ਬੰਦਾ ਜਵਾਨੀ 'ਚ ਦੇਖਿਆ ਕਿੰਨਾ ਸੋਹਣਾ ਸੀ, ਬੁਢੇਪੇ ਵਿੱਚ ਦੇਖੋ ਕਿੱਦਾਂ ਦਾ ਮੂੰਹ ਹੋ ਗਿਆ। ਰੂਪ ਰੂਪ ਨੇ ਬਿਨਸ ਜਾਣਾ, ਪਰ ਸਤਿਗੁਰੂ ਕਹਿੰਦੇ ਸਰੂਪ ਨਾਸ ਨਹੀਂ ਹੁੰਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜ਼ਿੰਦਗੀ ਇਹਨੂੰ ਬੇਕਾਰ ਲੰਘਾ ਕੇ ਨਾ ਚਲੇ ਜਾਇਓ, ਆਪਣੇ ਨੂੰ ਆਪ ਨੂੰ ਪਹਿਚਾਣਿਓ ਮੇਰਾ ਸਰੂਪ ਕੀ ਹੈ। ਜਿਹੜੇ ਬੰਦੇ ਜ਼ਿੰਦਗੀ 'ਚ ਜਿਉਂਦੇ ਜੀ ਆਪਣੇ ਅਸਲੀ ਸਰੂਪ ਨੂੰ ਪਹਿਚਾਣ ਗਏ, ਉਹਨਾਂ ਨੂੰ ਕਹਿੰਦੇ ਇਹ ਮਹਾਂਪੁਰਖ ਹਨ। ਇਕੱਲੇ ਰੂਪ ਨੂੰ ਸਜਾਈ ਜਾਓ, ਸੰਵਾਰੀ ਜਾਓ, ਉਹ ਇਕੱਲਾ ਰੂਪ ਹੋਰ ਚੀਜ਼ ਹੈ। ਸੋ ਇਸ ਕਰਕੇ ਆਪਣੇ ਅੰਦਰਲੇ ਸਰੂਪ ਦੀ ਪਹਿਚਾਣ ਲਈ ਮਿਹਨਤ, ਅਭਿਆਸ, ਮੁਸ਼ਕਤ ਕਰਦੇ ਰਹੋ। ਸਭ ਕੁਛ ਹੈਗਾ ਹਰਿਮੰਦਰ ਸਾਹਿਬ ਦੇ ਵਿੱਚ, ਸਭ ਕੁਛ ਹੈਗਾ, ਪਰ ਨਿਗਾਹ ਨਹੀਂ ਹੈਗੀ ਆਪਣੀ। ਉਹਦਾ ਨਾਂ ਸ੍ਰੀ ਹਰਿਮੰਦਰ ਸਾਹਿਬ ਕਿਉਂ ਰੱਖਿਆ? ਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਹੀ ਖੁਦ ਹਰ ਜੀ ਆਪ ਰਹਿੰਦੇ ਨੇ, ਉਹਨਾਂ ਦਾ ਪ੍ਰਕਾਸ਼ ਹੈਗਾ ਉੱਥੇ। ਸਾਡੇ ਮੁਕਤਾ ਜੀ ਹੁੰਦੇ ਸੀ, ਪੁਰਾਣੇ ਸਿੰਘ ਜਾਣਦੇ ਨੇ, ਭਾਈ ਹਰਚਰਨ ਸਿੰਘ ਮੁਕਤਾ ਜੀ, ਇੱਕ ਵਾਰੀ ਪ੍ਰਕਰਮਾ 'ਚ ਬੈਠੇ ਹਰਿਮੰਦਰ ਸਾਹਿਬ ਵੱਲ ਐਂ ਦਰਸ਼ਨ ਕਰਦੇ, ਕੀਰਤਨ ਸੁਣਦੇ, ਕਹਿੰਦੇ ਇਹ ਵੀ ਇੱਕ ਪੰਗਤੀ ਫੁਰਿਆਈ। ਮੈਂ ਚਲੋ ਕਵੀ ਸੀਗੇ, ਕਵਿਤਾ ਲਿਖ ਦਿੰਦੇ ਸੀ। ਮੈਂ ਕਿਹਾ ਸੁਣਾਓ ਮੁਕਤਾ ਜੀ ਕਵਿਤਾ। ਕਹਿੰਦੇ ਹਲੇ ਤਾਂ ਇੱਕੋ ਹੀ ਲਾਈਨ ਫੁਰੀ ਹੈ, ਫਿਰ ਆਪਾਂ ਇਹਨੂੰ ਪੂਰੇ ਬਿਰਤਾਂਤ 'ਚ ਲਿਖਾਂਗੇ। ਮੈਂ ਸੁਣਾਓ, ਕਹਿੰਦੇ ਸੁੰਦਰ ਹਰਿਮੰਦਰ ਅੰਦਰ ਜੋਤ ਕਰਤਾਰ ਦੀ। ਬਸ ਉਹਦੇ ਬਾਅਦ ਉਹ ਸਾਰਾ ਕੁਛ ਦੂਜਾ ਕੰਮ ਹੋ ਗਿਆ, ਉਹ ਸਾਡੀ ਕਵਿਤਾ ਵਿੱਚ ਹੀ ਰਹੀ। ਮੈਨੂੰ ਨਾ ਕੋਈ ਫਿਰ ਕਵੀ ਮਿਲਿਆ ਨਾ ਉਹਨੂੰ ਪੂਰੀ ਕਰਨ ਵਾਲੀ, ਕਿਉਂਕਿ ਮੁਕਤਾ ਜੀ ਬੜੇ ਅੰਤਰਜਾਮੀ ਵੀ ਸੀ ਅਤੇ ਪਹੁੰਚੇ ਹੋਏ ਵੀ ਸੀ, ਉਹਨਾਂ ਨੂੰ ਕੋਈ ਸਿੰਘ ਪਛਾਣ ਨਹੀਂ ਸਕਿਆ। ਸਿੰਘ ਤਾਂ ਸਾਡੇ ਨਾਲ ਕਾਫੀ ਅੰਤਰਜਾਮੀ ਸੀਗੇ, ਕਿਰਪਾ ਵਾਲੇ ਵੀ ਬਹੁਤ ਸੀਗੇ, ਪਰ ਕਹਿਣ ਤੋਂ ਭਾਵ ਕਿ ਜਿਨ੍ਹਾਂ ਨੇ ਅਭਿਆਸ ਕੀਤਾ ਉਹਨਾਂ ਨੂੰ ਪ੍ਰਾਪਤੀ ਹੋਈ ਹੈ। ਜਿੱਦਾਂ ਆਪਾਂ ਅੱਜ ਕਹਿੰਦੇ ਹਾਂ, ਲਓ ਜੀ ਸਿੱਖ ਨੂੰ ਕੋਈ ਫਰਕ ਨਹੀਂ ਪੈਂਦਾ, ਕਿਹੜਾ ਸਿੱਖ ਵੀ? ਆਹ ਜਿਹੜੇ ਸਿੱਖ ਆਪਾਂ, ਇਹ ਤਾਂ ਫਰਕ ਪੈ ਜਾਂਦਾ, ਹਰੇਕ ਚੀਜ਼ ਦਾ ਹੀ ਪੈ ਜਾਂਦਾ। ਉਹ ਸਿੱਖ ਕਿਹੜਾ ਜਿਹਨੂੰ ਫਰਕ ਨਹੀਂ ਪੈਂਦਾ? ਉਹ ਸਿੱਖ ਉਹ ਹੈ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ। ਉਹ ਜਿਹਦੇ ਅੰਦਰ ਰਸ ਹੈ ਨਾ, ਜਿਹਦੇ ਅੰਦਰ ਆਤਮਾ ਨੂੰ ਪਹਿਚਾਣ ਲਿਆ, ਉਹ ਸਿੱਖ ਦੀ ਗੱਲ ਗੁਰੂ ਸਾਹਿਬ ਕਰਦੇ ਨੇ। ਹੁਣ ਸਾਡੇ ਤਾਂ ਬਹੁਤ ਸਿੱਖ ਨੇ, ਬਹੁਤ ਸਿੱਖ ਨੇ। ਸਾਡੇ ਇੱਕ ਅਭਿਆਸੀ ਹੁੰਦਾ ਸੀ ਭਾਈ ਦਲਵੀਰ ਸਿੰਘ, ਸਾਰਾ ਜਥਾ ਡਰਦਾ ਸੀ ਉਹ ਤੋਂ, ਜਾਂ ਤਾਂ ਮਹਾਂਪੁਰਸ਼ਾਂ ਤੋਂ ਡਰਦੇ ਸੀ ਅਤੇ ਜਾਂ ਉਹ ਤੋਂ ਡਰਦੇ ਹੁੰਦੇ ਸੀ ਸਾਰੇ ਅਸੀਂ। ਉਹ ਇਕੱਲੇ ਹੀ ਬਹੁਤ ਸੀ ਬਸ, ਕਿਉਂ? ਉਹ ਆਤਮਿਕ ਗਿਆਨ ਤੱਕ ਚਲਿਆ ਗਿਆ, ਉਹਦੇ ਕੋਲ ਇੰਨੀਆਂ ਤਾਕਤਾਂ, ਇੰਨੀਆਂ ਚੀਜ਼ਾਂ, ਇੰਨਾ ਕੁਛ ਸੀ, ਕੋਈ ਹਿਸਾਬ ਨਹੀਂ ਸੀ। ਬਹੁਤ ਕਿਰਪਾ ਸੀ ਮਹਾਰਾਜ ਦੀ ਉਹਦੇ 'ਤੇ। ਸੋ ਇਸ ਕਰਕੇ ਜਿਹੜੇ ਬੰਦੇ ਨੇ ਆਪਣੇ ਆਪ ਨੂੰ ਅੰਦਰੋਂ ਆਪਣੀ ਚੀਜ਼ ਨੂੰ ਪ੍ਰਗਟ ਨਹੀਂ ਕੀਤਾ ਹੈ, ਉਹ ਬੰਦੇ ਨੇ ਸਾਰੀ ਜ਼ਿੰਦਗੀ ਸਮਝ ਲਓ ਬੇਅਰਥ ਹੀ ਗਵਾ ਦਿੱਤੀ ਆਪਣੀ। ਇਸ ਕਰਕੇ ਆਪਾਂ ਜਿਹੜੀਆਂ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਛੱਡੋ, ਥੱਲੇ ਥੱਲੇ ਧਿਆਨ ਦਿਓ। ਬੇਸ਼ੱਕ 5 ਮਿੰਟ ਰੋਜ਼ ਧਿਆਨ ਦੇ ਕੇ ਸਿਮਰਨ ਕਰੋ, 5 ਮਿੰਟ ਰੋਜ਼। ਬਾਬਾ ਜੀ ਦੇ ਬਚਨ ਚੱਲ ਰਹੇ ਸੀ, ਬਾਬਾ ਜੀ ਕਹਿੰਦੇ ਇੱਕ ਮਾਲਾ ਤੂੰ ਧਿਆਨ ਦੇ ਕੇ ਗਾਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਉ ਦੇ ਢੰਗ ਨਾਲ ਕਰਨੀ ਹੈ। ਉਹ ਕਹਿੰਦਾ ਬਾਬਾ ਜੀ ਮੈਨੂੰ ਤਾਂ 3-4 ਘੰਟੇ ਲੱਗ ਗਏ ਇੱਕ ਮਾਲਾ 'ਤੇ। ਕਹਿੰਦੇ ਚੱਲ ਉਹ ਤਾਂ ਲੱਗ ਗਏ, ਪਰ ਇਹ ਦੱਸ ਕਿ ਮਨ ਤਾਂ ਨਹੀਂ ਕਿਤੇ ਗਿਆ? ਕਹਿੰਦੇ ਮਨ ਨਹੀਂ ਕਿਤੇ ਗਿਆ। ਥੋੜ੍ਹੇ ਦਿਨਾਂ ਬਾਅਦ ਕਹਿੰਦਾ ਬਾਬਾ ਜੀ ਮੂੰਹ ਮਿੱਠਾ ਮਿੱਠਾ ਜਿਹਾ ਹੋ ਜਾਂਦਾ। ਕਹਿੰਦੇ ਬਸ ਕੰਮ ਸ਼ੁਰੂ ਹੋ ਗਿਆ ਤੇਰਾ, ਥੋੜ੍ਹਾ ਥੋੜ੍ਹਾ ਮੂੰਹ ਮਿੱਠਾ ਹੋਣ ਲੱਗ ਪਿਆ। ਕਹਿੰਦੇ ਉਹ 2 ਮਾਲਾ ਕਰਨ ਲੱਗ ਪਿਆ, ਉਹ 3 ਕਰਨ ਲੱਗ ਪਿਆ, ਉਹ 4, ਕਹਿੰਦੇ ਉਹ 6 ਮਾਲਾ 'ਤੇ ਹੁਣ ਆ ਗਿਆ, ਇੱਥੇ ਬੈਠਾ ਹੁਣ ਇਹ ਕਹਿੰਦੇ ਮੇਰੇ ਕੋਲ। ਹੁਣ ਕਈ ਲੋਕ ਕਹਿੰਦੇ ਵੀ ਇੰਨੇ ਪਾਠ ਕਿੱਦਾਂ ਹੋ ਜਾਂਦੇ ਨੇ, 100-100 ਜਪਜੀ ਸਾਹਿਬ ਕਿੱਦਾਂ ਹੋ ਜਾਂਦਾ? ਅਤੇ ਮੈਨੂੰ ਦੱਸੋ ਜਿਹੜੇ ਨਾਮ ਰਸੀਆਂ ਰੂਹਾਂ ਹੁੰਦੀਆਂ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ 70 ਘੰਟੇ ਤੱਕ ਕੀਰਤਨ ਕਿਵੇਂ ਕਰਦੇ ਰਹੇ ਬਈ? ਅਤੇ ਇੱਕ ਵਾਰ 48 ਘੰਟੇ ਕੀਰਤਨ ਕੀਤਾ ਉਹਨਾਂ ਨੇ, ਕਰਦਾ ਉਹਨਾਂ ਜਥੇ 'ਚ ਮਹਾਂਪੁਰਸ਼ਾਂ ਦੇ ਨਾਲ। ਮੈਂ ਜੀ ਕਥਾ ਸਿੱਖਦੇ ਹਾਂ। ਅੱਛਾ, ਕਿੰਨੀ ਕੁ ਸਿੱਖ ਲਈ? ਮੈਂ ਜੀ ਹੋ ਗਏ 2-3 ਸਾਲ ਵਾਹਵਾ ਸਿੱਖੀ ਜਾਂਦੇ ਹਾਂ। ਬਾਬਾ ਜੀ ਇੱਕ ਬੰਦਾ ਫਿਰਦੇ ਦਾੜੀ ਕੱਟਾ, ਬਾਬਾ ਜੀ ਕਹਿੰਦੇ ਉਹ ਬੰਦੇ ਨੂੰ ਤੂੰ ਜੇ ਕਵੇਂ ਦਾੜੀ ਰੱਖ ਲੈ ਰੱਖ ਲੂਗਾ ਉਹ? ਬਾਬੇ ਮੇਰੇ ਤਾਂ ਨੀ ਆਖੇ ਲੱਗਣਾ ਉਹਨੇ। ਕਹਿੰਦੇ ਮੈਂ ਜੇ ਇਹਨੂੰ ਕਹਿੰਦੇ ਦਾੜੀ ਰੱਖ ਲੈ ਰੱਖ ਲੈਣੀ ਮੈਂ। ਕਹਿੰਦੇ ਮੈਂ ਕਿਸੇ ਸ਼ਰਾਬੀ ਨੂੰ ਕਹਿੰਦੇ ਸ਼ਰਾਬ ਛੱਡ ਦਿਓ ਛੱਡ ਦਿੰਦਾ, ਤੇਰੇ ਆਖੇ ਲੱਗਦਾ ਕੋਈ? ਮੈਂ ਕਿਹਾ ਜੀ ਮੇਰੇ ਆਖੇ ਕਿਹਨੇ ਲੱਗਣਾ? ਕਹਿੰਦੇ ਨਾਲੇ ਤੂੰ ਕਥਾ ਸਿੱਖੀ ਫਿਰਦਾ, ਨਾਲੇ ਤੇਰੇ ਕੋਈ ਆਖੇ ਨਹੀਂ ਲੱਗਦਾ। ਤੇ ਮੈਂ ਤਾਂ ਕਥਾ ਵੀ ਨਹੀਂ ਸਿੱਖੀ, ਮੈਂ ਤਾਂ ਅਨਪੜ੍ਹ, ਤੇ ਮੇਰੇ ਆਖੇ ਕਿਉਂ ਲੱਗਦੇ ਲੋਕ? ਫਿਰ ਉਹਨਾਂ ਇੱਕ ਚੀਜ਼ ਦਾ ਇਸ਼ਾਰਾ ਕੀਤਾ, ਕਹਿੰਦੇ ਕਥਾ ਘੱਟ ਸਿੱਖੀ ਜੀਵਨ ਜ਼ਿਆਦਾ ਬਣਾਈ। ਕਹਿੰਦੇ ਜਿਹੜਾ ਜੀਵਨ ਦਾ ਅਸਰ ਪੈਂਦਾ ਹੁੰਦਾ ਕਥਾ ਤਾਂ ਨਹੀਂ। ਹੁਣ ਗਿਆਨਵਾਨ ਤਾਂ ਸਾਡੇ ਨਾਲੋਂ ਕਈ ਗੁਣਾ ਜ਼ਿਆਦਾ ਉੱਪਰ ਬੈਠੇ ਨੇ ਪੰਥ ਵਿੱਚ, ਪ੍ਰਭਾਵ ਕਿੱਥੋਂ ਲਿਆਉਣਗੇ? ਕਿਉਂਕਿ ਜਲੇਬੀ ਚਾਣੀ 'ਚ ਭਿੱਜੀ ਨਹੀਂ ਹੋਈ, ਉਹ ਤਾਂ ਅੰਦਰੋਂ ਆਤਮਕ ਰਸ ਵਿੱਚ ਗਿਆ ਹੀ ਨਹੀਂ ਹੋਇਆ। ਜੇ ਅਵਸਥਾ ਦੀ ਗੱਲ ਕਰੋ, ਸੰਤਾਂ ਨੂੰ ਪਤਾ ਹੁੰਦਾ ਕਿੱਥੇ ਕਿੱਥੇ ਕੀ ਕੀ ਅਵਸਥਾ ਚੱਲਦੀਆਂ ਸੀ। ਅਵਸਥਾ ਵਾਲਿਆਂ ਦੇ ਵੈਸੇ ਨਾਲ ਰਹੇ ਹਾਂ। ਭਾਈ ਦਲਵੀਰ ਸਿੰਘ ਨੇ ਮੈਨੂੰ ਸਾਰੀਆਂ ਅਵਸਥਾਵਾਂ ਆਪ ਦੱਸਣੀਆਂ। ਬਾਬਾ ਜਰਨੈਲ ਸਿੰਘ ਜੀ ਖਾਲਸਾ ਗੁਰੂ ਨਾਨਕ ਨਿਵਾਸ ਦੇ ਉੱਤੇ ਅਭਿਆਸ ਬਹੁਤ ਕਰਦੇ, ਮੈਂ ਤੇਲ ਹੀ ਮਲਦਾ ਉਹਦੇ ਸਿਰ 'ਚ। ਤੇਲ ਮਲਦੇ ਮਲਦੇ ਇੱਕ ਵਾਰ ਮੈਂ ਇੱਥੇ ਤਾਲੂਏ ਵਿੱਚ ਪੋਲਾ ਜਿਹਾ ਹੱਥ ਫਿਰਨਾ, ਹਾਂ ਬੜਾ ਪੋਲਾ ਜਿਹਾ ਥਾਂ। ਕਹਿੰਦਾ ਉਹ ਦੱਬਣਾ ਦੇਈ ਕਿਤੇ ਜ਼ੋਰ ਨਾਲ। ਮੈਂ ਕਿਹਾ ਕਿਉਂ? ਕਹਿੰਦਾ ਉਹ ਖੁੱਲਿਆ ਹੋਇਆ, ਚੁੱਪ ਕਰ। ਕੀ ਖੁੱਲਿਆ? ਦਸਮ ਦੁਆਰ। ਹੁਣ ਜਿਹੜੇ ਬੰਦਿਆਂ ਨੇ ਚੀਜ਼ਾਂ ਦੇਖੀਆਂ ਨੇ ਉਹ ਇਹਨਾਂ ਚੀਜ਼ਾਂ ਨੂੰ ਕਹਿੰਦੇ ਮਖੌਲ ਹੈ, ਇਹ ਐਵੇਂ ਕਰੀ ਜਾਂਦੇ ਨੇ। ਜਿਨ੍ਹਾਂ ਨੂੰ ਪਤਾ ਲੱਗ ਗਿਆ ਕਿ ਨੌਂ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲੈ ਭਾਵ ਨੇ ਕਿੰਨਾ ਦਸਵਾਂ ਦੁਆਰ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਵ ਗੁਫਾ ਅੰਦਰ ਰੱਖ ਕੇ ਵਾਜਾ ਪਰਮ ਵਜਾਇਆ। ਮੇਨ ਚੀਜ਼ ਉਹ ਜ਼ਿਆਦਾ ਪ੍ਰਗਟ ਕਰੋ। ਹੁਣ ਗਿਆਨੀ ਦਲੀਪ ਸਿੰਘ ਜੀ ਮੰਜੀ ਸਾਹਿਬ ਦੀਵਾਨ ਹਾਲ ਕਥਾ ਕਰਦੇ ਸੀ, ਸਾਰੀ ਜ਼ਿੰਦਗੀ ਕਥਾ ਕੀਤੀ। 28 ਜੂਨ ਨੂੰ ਸੰਤ ਮਹਾਂਪੁਰਖਾਂ ਨੇ ਸਵੇਰੇ ਅੰਮ੍ਰਿਤ ਵੇਲੇ ਸਰੀਰ ਛੱਡਿਆ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ 1969 'ਚ। 27 ਜੂਨ ਰਾਤ ਨੂੰ ਕੁਦਰਤੀ ਗਿਆਨੀ ਜੀ ਮਿਲਣ ਆ ਗਏ। ਆ ਕੇ ਜਿਵੇਂ ਗੋਡਿਆਂ 'ਚ ਸਿਰ ਦੇ ਕੇ ਬੈਠੇ, ਸੰਗਤ ਥੋੜ੍ਹੀ ਜਿਹੀ ਬੈਠੀ, ਮਹਾਂਪੁਰਖ ਦੁੱਧ ਛੱਕਦੇ ਹੁੰਦੇ, ਗਿਆਨੀਆਂ ਕੀ ਹੋ ਗਿਆ? ਉਹ ਇੱਦਾਂ ਹੀ ਬੋਲਦੇ ਸੀ ਜਿਵੇਂ ਕੁੜੀ ਦੱਬ ਕੇ ਆਇਆ, ਹੁਣ ਇੱਦਾਂ ਬੈਠਾ ਤੂੰ? ਉਹ ਕਹਿੰਦਾ ਮਹਾਰਾਜ ਵੀ ਕਥਾ ਸਵਾਤੋਂ ਸਿੱਖੀ, ਵਿਦਾਂਤ ਪੜ੍ਹਿਆ, ਸਭ ਕੁਛ ਸਿੱਖਿਆ ਇੰਨੇ ਸਾਲਾਂ ਦੇ ਵਿੱਚ। ਮੰਜੀ ਸਾਹਿਬ ਤੁਸੀਂ ਮੇਰੀ ਡਿਊਟੀ ਵੀ ਲਾਤੀ ਆ, ਪਰ ਕਥਾ ਤਾਂ ਕਰਦਾ ਕੋਈ ਬਹਿੰਦਾ ਹੀ ਨਹੀਂ ਕਥਾ 'ਚ। ਸੰਗਤ ਆਈ ਜਾਂਦੀ ਜਾਈ ਜਾਂਦੀ ਆਈ ਜਾਂਦੀ ਜਾਂਦੇ, ਇੱਕ ਬੰਦਾ ਵੀ ਨਹੀਂ ਬਹਿੰਦਾ ਕਥਾ 'ਚ। ਸੰਤ ਕਹਿੰਦੇ ਇਹ ਗੱਲ ਸੁਣੋ, ਉਹ ਤਾਂ ਇਹੀ ਕਹਿਣਗੇ ਕਿਉਂ ਉਹਨਾਂ ਦੇ ਬੱਚੇ ਹੀ ਸੀ ਉਹ, ਕਹਿੰਦੇ ਗਿਆਨੀ ਗੱਲ ਸੁਣੋ, ਫਲ ਪੱਕ ਜੇ ਰਸਿਆ ਨਾ ਹੋਵੇ ਲੋਕੀ ਸਿੱਟ ਦਿੰਦੇ ਆ। ਕਹਿੰਦੇ ਤੇਰਾ ਫਲ ਤਾਂ ਪੱਕ ਗਿਆ ਪਰ ਬੰਦਗੀ ਤੇਰੀ ਹੋਈ ਨਹੀਂ ਕੋਈ। ਕਹਿੰਦੇ ਮਹਾਰਾਜ ਫਿਰ ਕਥਾ ਵਿੱਚ ਰਸ ਕਿਵੇਂ ਪਵੇ? ਕਹਿੰਦੇ ਟਕਸਾਲ ਦੀ ਮਰਿਆਦਾ ਵੀ ਜਿਹਨੇ ਕਥਾ ਸਿੱਖਣੀ ਹੈ ਫਿਰ ਬਾਅਦ 36 ਲੱਖ ਮੂਲ ਮੰਤਰ ਕਰਿਓ। ਇਹ ਗੱਲ ਮੈਨੂੰ ਗਿਆਨੀ ਜੀ ਨੇ ਬਰਿਆਰੇ ਪਿੰਡ ਸੁਣਾਈ ਸੀ। ਜਦੋਂ ਗਿਆਨੀ ਜੀ ਕਥਾ ਕਰਦੇ ਸੀ, ਜਿਨ ਕੀਆ ਤਿੰਨ ਦੇਖਿਆ ਭਾਈ, ਇਹ ਸ਼ਬਦ ਦੀ ਕਥਾ ਕੀਤੀ। 2 ਘੰਟੇ ਸੀ, ਮੋਮ ਬਣਾਤਾ ਸਾਨੂੰ, ਇੱਕ ਟੱਕ ਟਿਕੇ ਰਹੇ ਸੀ। ਮੈਂ ਗਿਆਨੀ ਜੀ ਬੜੀ ਸੋਹਣੀ ਕਥਾ ਤੁਹਾਡੀ, ਫਿਰ ਉਹਨੇ ਇਹ ਸਾਰੀ ਮੈਨੂੰ ਗੱਲ ਸੁਣਾਈ, ਕਿੱਥੋਂ ਬਖਸ਼ਿਸ਼ ਹੋਈ? ਕਹਿੰਦੇ ਜਦੋਂ ਮਹਾਂਪੁਰਖਾਂ ਨੇ ਮੈਨੂੰ ਬਖਸ਼ਿਸ਼ ਕੀਤੀ, ਕਹਿੰਦੇ ਮੈਂ ਵੀ ਸ਼ੌਂਕ ਰੱਖਦਾ ਸੀ, ਉਮਰ ਮੇਰੀ ਚੜ੍ਹਦੀ ਜਵਾਨੀ ਸੀ, ਕਹਿੰਦੇ ਮੈਂ ਰਾਤ ਉੱਥੇ ਪਰਿਕਰਮਾ 'ਚ ਸੌ ਜਾਣਾ, ਟੂਟੀਆਂ 'ਤੇ ਇਸ਼ਨਾਨ ਕਰਕੇ ਸਵੇਰੇ ਸ਼ੁਰੂ ਕਰ ਦੇਣੀ ਮਾਲਾ, ਅਤੇ ਰਾਤ ਦੇ 10 ਵਜੇ ਤੱਕ ਮੈਂ 101 ਮੂਲ ਮੰਤਰ ਦੀ ਮਾਲਾ ਕਰ ਦਿੰਦਾ ਸੀ, ਨਾਲ 2 ਟਾਈਮ ਕਥਾ ਕਰੀ ਜਾਣੀ। ਕਹਿੰਦੇ 1 ਸਾਲ ਵਿੱਚ ਮੇਰਾ ਉਹ 36 ਲੱਖ ਤੋਂ ਵੀ ਜ਼ਿਆਦਾ ਹੋ ਗਿਆ। ਗਿਆਨੀ ਜੀ ਕਹਿੰਦੇ ਅੱਜ ਬੜੇ ਬੜੇ ਕਾਂਸ਼ੀ ਦੇ ਪੰਡਿਤ ਆਉਂਦੇ ਨੇ, ਵਿਦਵਾਨ ਆਉਂਦੇ ਨੇ, ਜਦੋਂ ਮੈਂ ਕਥਾ ਕਰਦਾ ਉਹਨਾਂ ਨੂੰ ਤਰੇਲੀਆਂ ਆ ਜਾਂਦੀਆਂ ਮੇਰੇ ਸਾਹਮਣੇ ਬੈਠਿਆਂ ਨੂੰ, ਕਹਿੰਦੇ ਇਹ ਤਾਂ ਹਮਨੇ ਕਹੀਂ ਪੜ੍ਹਿਆ ਹੀ ਨਹੀਂ ਹੈ, ਇਹ ਕਹਾਂ ਸੇ ਲਾਤੇ ਹੋ। ਇਹ ਜਿਹੜੀ ਅੰਦਰੋਂ ਚੀਜ਼ ਨਿਕਲਣੀ ਹੈ ਉਹ ਚੀਜ਼ ਵੱਡੀ ਹੁੰਦੀ ਹੈ, ਜਿਹੜੀ ਬਾਹਰ ਬਾਹਰ ਹੈ ਇਹ ਬਾਹਰ ਬਾਹਰ ਵਾਲੀ ਚੀਜ਼ ਹੋਰ ਚੀਜ਼ ਹੁੰਦੀ ਹੈ। ਜਿਹੜੀ ਅੰਦਰੋਂ ਆਤਮਕ ਗਿਆਨ ਪ੍ਰਗਟ ਹੋ ਕੇ ਚੀਜ਼ ਨੇ ਪ੍ਰਗਟ ਹੋ ਜਾਣਾ, ਉਹਦਾ ਰਸ ਵੱਖਰਾ, ਟਿਕਾਓ ਵੱਖਰਾ, ਇਕਾਗਰਤਾ ਵੱਖਰੀ ਹੈ, ਉਹਦੀ ਤਸੀਰ ਹੈ, ਇੱਕ ਜੁੜ ਜਾਂਦਾ ਇਨਸਾਨ। ਜੁੜਿਆ ਹੋਇਆ ਹੀ ਜੋੜ ਸਕਦਾ ਅਤੇ ਟੁੱਟਿਆ ਹੋਇਆ ਕਿਸੇ ਨੂੰ ਜੋੜ ਨਹੀਂ ਸਕਦਾ। ਜਿਹੜੇ ਇਨਸਾਨ ਜੁੜ ਜਾਂਦੇ ਨੇ ਉਹਨਾਂ ਨੂੰ ਆਪਾਂ ਮਹਾਂਪੁਰਖ ਕਹਿੰਦੇ ਹਾਂ, ਤੋ ਜੋੜਦੇ ਨੇ। ਇਸ ਕਰਕੇ ਤੁਸੀਂ ਜ਼ਿੰਦਗੀ ਅੱਧੀਆਂ ਅੱਧੀਆਂ ਤਾਂ ਹੁਣ ਜਿੰਨੇ ਬੈਠੇ ਹੋ ਲੰਘਾ ਹੀ ਲਈਆਂ, ਪਰ ਪ੍ਰਾਪਤੀ ਤਾਂ ਹੋਈ ਨਹੀਂ ਕੋਈ। ਕਿਸੇ ਇੱਕ ਅੱਧੇ ਨੂੰ ਹੋਈ ਹੋ ਕੀ ਕਹਿਣਾ, ਦੋ ਬੈਠੇ ਹੋਣਗੇ ਤਿੰਨ। ਪਰ ਇਹ ਵਿਚਾਰ ਕਰੋ ਕਿ ਜਿਹੜੀ ਸਾਡੇ ਅੰਦਰ ਇੱਕ ਸੱਤਾ ਹੈ ਸਾਰਿਆਂ ਦੇ ਵਿੱਚ, ਜਿਸ ਸੱਤਾ ਨੂੰ ਦਸਵੇਂ ਪਾਤਸ਼ਾਹ ਕਿਹਾ ਨਵੋਂ ਸੂਰਜ ਸੂਰਜੇ, ਕਿ ਨਵੋਂ ਸੂਰਜ ਦੇ ਵਿੱਚ ਵੀ ਜੋ ਸੂਰਜ ਰੂਪ ਹੋ ਕੇ ਲਾਈਟ ਦੇ ਰਿਹਾ ਉਹਨੂੰ ਨਮਸਕਾਰ ਹੈ। ਨਮੋ ਚੰਦਰ ਚੰਦਰੇ, ਚੰਦਰਮਾ ਵਿੱਚ ਵੀ ਜੋ ਚੰਦਰਮਾ ਰੂਪ ਹੋ ਕੇ ਪ੍ਰਕਾਸ਼ ਕਰ ਰਿਹਾ ਉਹਨੂੰ ਨਮਸਕਾਰ ਹੈ। ਹੁਣ ਉਹ ਤਾਂ ਕਹਿੰਦੇ ਨਵੋਂ ਪਾਨ ਪਾਨੇ, ਹੱਥ ਨੂੰ ਪਾਨ ਕਹਿੰਦੇ ਨੇ, ਪਾਨ ਵਿੱਚ ਪਾਨੇ ਰੂਪ ਹੋ ਕੇ ਪਾਨਾ। ਹੁਣ ਆਹ ਹੱਥ ਹੈ, ਮੁਰਦੇ ਨੂੰ ਕਹੋ ਹੱਥ ਹਿਲਾ, ਉਹ ਨਹੀਂ ਹਿਲਾ ਸਕਦਾ। ਤੁਸੀਂ ਕਹਿੰਦੇ ਦਿਖਾਓ ਰੱਬ ਕਿੱਥੇ ਆ, ਆਹ ਦੇਖੋ ਹਿਲਦਾ ਤਾਂ ਹੈ। ਇਹ ਜਦੋਂ ਤੱਕ ਨਿਰੰਕਾਰੀ ਜੋਤ ਅੰਦਰ ਹੈ ਉਦੋਂ ਤੱਕ ਐਕਟੀਵੇਟਡ ਹੈ ਸਾਰਾ ਕੁਛ, ਬੈਟਰੀ ਖਤਮ, ਫੋਨ ਬੰਦ। ਇਹੀ ਚੀਜ਼ ਦੇਖੋ ਤਾਂ ਬੰਦਾ ਬੈਠਾ ਬੋਲਦਾ ਤਾਂ ਵਿੱਚ ਹੈ ਨਾ ਜੋਤ। ਜਬ ਆਪਣੀ ਜੋਤ ਖਿੰਚ ਹੈ ਤੂੰ ਕਰਤੇ ਤਬ ਕੋਈ ਕਰੋ ਦਿਖਾ ਵਖਿਆਨਾ। ਮਹਾਰਾਜ ਕਹਿੰਦੇ ਜਦੋਂ ਰੱਬ ਆਪਣੀ ਜੋਤ ਕੱਢ ਲੈਂਦਾ ਕਿਸੇ ਬੰਦੇ ਚੋਂ, ਕਿੰਨਾ ਹੀ ਕਥਾ ਵਾਚਕ ਹੋਵੇ, ਕੋਈ ਰਾਗੀ